ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ।
ਕਬੀਰ ਸਾਹਿਬ ਜੀ ਇਹ ਸ਼ਬਦ ਆਸਾ ਰਾਗ ਵਿਚ ਬੇਨਤੀ ਕਰਦੇ ਨੇ, ਬਚਨ ਕਰਦੇ ਨੇ, ਸਾਰੇ ਉਦਾਹਰਣ ਦੇ ਰਹੇ ਹਨ। ਸਾਸ ਕੀ ਦੁਖੀ, ਜਿਵੇਂ ਇਕ ਬੱਚੀ ਸੱਸ ਤੋਂ ਦੁਖੀ ਹੁੰਦੀ ਏ, ਸਹੁਰੇ ਘਰ ਵਿਚ ਹੁੰਦੀ ਏ, ਜੇਠ ਕੋਲ ਹੁੰਦਾ, ਉਦਾਹਰਣਾਂ ਦੇ ਰਹੇ ਨੇ ਕਿਉਂਕਿ ਸਮਝ ਆ ਜਾਏ। ਉਨ੍ਹਾਂ ਦਾ ਮਤਲਬ ਇਹ ਹੈ ਕਿ ਅੰਦਰ ਦੀ ਬੜੀ ਮਹਿੰਗੀ ਵਿਦਿਆ ਜਿਹੜੀ ਵੇਦਾਂ ਦੇ ਵਿਚ ਹੋਰ ਸ਼ਬਦਾਂ ਦੇ ਵਿਚ ਲਿਖੀ ਹੋਈ ਸੀ, ਉਹਨੂੰ ਸਾਦੇ ਸ਼ਬਦਾਂ ਦੇ ਵਿਚ ਸਮਝ ਦਿੱਤੀ ਜਾਏ, ਕਿਉਂਕਿ ਗੁਰਮਤਿ ਤਾਂ ਇਹੀ ਹੈ। ਹੁਣ ਅਸੀਂ ਅੱਜ ਕੱਲ ਕਥਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰਨੇ ਆ, ਪਰ ਕਥਾ ਸਾਰੀ ਅਖਬਾਰਾਂ ਵਿਚੋਂ ਤੇ ਇੰਟਰਨੈਟ ਤੋਂ ਪੜ੍ਹ ਕੇ ਫੇਸਬੁੱਕਾਂ ਦੀ ਕਥਾ ਚੱਲਦੀ ਏ, ਪਰ ਇਹ ਚੀਜ਼ਾਂ ਸਨ ਗੁਰਬਾਣੀ ਦੇ ਵਿਚ ਜਿਨ੍ਹਾਂ ਦੀ ਕਥਾ ਕਰਨ ਵਾਲੀ ਸੀ। ਸਾਸ ਕੀ ਦੁਖੀ, ਸਾਸ ਮੈਨੇ ਅਗਿਆਨ, ਅਵਿਦਿਆ, ਅਵਿਦਿਆ ਤੋਂ ਮੈਂ ਬਹੁਤ ਦੁਖੀ ਹਾਂ, ਅਗਿਆਨ ਤੋਂ ਮੈਂ ਬੜੀ ਦੁਖੀ ਹਾਂ। ਕਿਉਂ? ਉਹ ਸੱਸ ਹੈ, ਅਵਿਦਿਆ ਜਿਹੜੀ ਹੈ, ਅਵਿਦਿਆ ਜਿਹੜੀ ਹੈ ਸੱਸ ਹੈ। ਤੇ ਉਹ ਅਵਿਦਿਆ ਕੀ ਚੀਜ਼ ਹੁੰਦੀ ਏ, ਜਾਨੀ ਕਿ ਜਿਹੜੀ ਚੀਜ਼ ਆਪਣੀ ਹੈ ਉਹ ਲੱਗਣਾ ਬਈ ਇਹ ਮੇਰੇ ਨਾਲ ਇਹਦੀ ਕੋਈ ਲੋੜ ਨਹੀਂ, ਜਿਹੜਾ ਨਾਮ ਸਿਮਰਨ ਬੰਦਗੀ ਭਜਨ ਆਪਣੇ ਕੰਮ ਆਉਣਾ, ਉਹ ਲੱਗਣਾ ਵੀ ਮੇਰੇ ਕੰਮ ਨਹੀਂ ਆਉਣਾ, ਕੱਖ ਨਹੀਂ, ਐਵੇਂ ਤੁਰੇ ਹੋਏ ਨੇ ਸਾਰੇ। ਕਈ ਕਹਿੰਦੇ ਵੀ ਨੇ, ਕਈ ਸਾਡੇ ਧਰਮੀ ਬੰਦੇ ਵੀ ਕਹਿੰਦੇ ਨੇ, ਉਹ ਕਹਿੰਦੇ ਨੇ ਇਹ ਕੰਮ ਕਿਹੜੇ ਕੰਮ ਪਏ, ਉਹ ਠੀਕ ਸਿੱਖਾਂ ਦੇ ਘਰ ਜੰਮ ਪਏ ਤੇ ਗਲ ਪੈ ਗਈ ਸਿੱਖੀ ਤੇ ਮਾੜੀ ਮੋਟੀ ਕਰ ਲਿਆ ਕਰੋ, ਛੱਡੋ, ਆਪਣਾ ਪੈਸਾ ਕਮਾਓ ਤੇ ਜਮ੍ਹਾਂ ਕਰਾਓ ਜਿੰਨੇ ਹੋ ਸਕਦੇ ਵੱਧ ਤੋਂ ਵੱਧ। ਇਹ ਹੈ ਅਵਿਦਿਆ। ਤੇ ਜਿਨ੍ਹੇ ਨਹੀਂ ਨਾਲ ਜਾਣਾ ਉਹਦੇ ਵਾਸਤੇ ਬੰਦਾ ਅੰਦਰੋਂ ਮਰਦਾ ਹੈ, ਕਹਿੰਦੇ ਇਹਦੇ ਤੋਂ ਮੈਂ ਬੜਾ ਦੁਖੀ ਹਾਂ। ਕਬੀਰ ਸਾਹਿਬ ਕਹਿੰਦੇ ਨੇ ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਸਸੁਰ ਮੈਨੇ ਸਰੀਰ ਜਿਹੜਾ ਹੈ, ਤੇ ਸਰੀਰ ਨਾਲ ਮੈਨੂੰ ਬੜਾ ਪਿਆਰ ਹੈ, ਸਰੀਰ ਦੇ ਖਾਣ ਨਾਲ, ਵੇਖਣ ਨਾਲ, ਸੁਣਨ ਨਾਲ, ਕੱਪੜੇ ਪਾਉਣ ਨਾਲ ਇਹਦੇ ਵਿਚ ਬੜਾ ਮੋਹ ਹੈ। ਤੇ ਦੂਜੇ ਪਾਸਿਓ ਮੈਂ ਜੇਠ ਕੇ ਨਾਮ ਡਰੋ ਰੇ। ਜੇਠ ਕਿਹੜਾ ਹੈ? ਜੇਠ ਹੈ ਧਰਮ ਰਾਜ। ਕਹਿੰਦੇ ਮੌਤ ਤੋਂ ਵੀ ਬੜਾ ਡਰ ਲੱਗਦਾ ਹੈ।
ਸਖੀ ਸਹੇਲੀ ਨੰਦ ਗਹੇਲੀ, ਦੇਵਰ ਕੈ ਬਿਰਹਿ ਜਰੋ ਰੇ।
ਕਹਿਣ ਲੱਗੇ ਇਸੇ ਤਰ੍ਹਾਂ, ਹੇ ਸਖੀ ਸਹੇਲੀਓ, ਗੁਰਮੁਖ ਪਿਆਰਿਓ, ਮੈਂ ਨੰਦ ਗਹੇਲੀ, ਮੇਰੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਨਾ, ਨੰਦਾ ਨੇ, ਉਹ ਗਹੇਲੀ ਬੜੀਆਂ ਉਹ ਗਾਫਲ ਨੇ, ਕੱਖ ਨਹੀਂ ਕਰਦੀਆਂ, ਅੱਖਾਂ ਤਿਆਰ ਨਹੀਂ ਬਾਣੀ ਵੱਲ, ਰਸਨਾ ਤਿਆਰ ਨਹੀਂ ਬਾਣੀ ਪੜਨ ਵਾਸਤੇ, ਅੱਖਾਂ ਤਿਆਰ ਨਹੀਂ ਗੁਟਕਾ ਸਾਹਿਬ ਦੇ ਉੱਤੇ ਧਿਆਨ ਲਾਉਣ ਵਾਸਤੇ, ਕੰਨ ਸੁਣਨ ਲਈ ਬਾਣੀ ਸੁਣਨ ਵਾਸਤੇ ਤਿਆਰ ਨਹੀਂ ਹਨ। ਤੇ ਦੇਵਰ ਕੈ ਬਿਰਹਿ ਜਰੋ ਰੇ, ਜਿਹੜਾ ਦੇਵਰ ਏ, ਮੇਰਾ ਦਿਓਰ ਏ, ਉਹ ਨੀ ਮੇਰੇ ਕੋਲ ਆਉਂਦਾ। ਕੌਣ? ਵਿਚਾਰ, ਵਿਵੇਕ, ਵਿਚਾਰ ਕੰਮ ਨਹੀਂ ਕਰਦੀ, ਵਿਵੇਕ ਮੇਰੇ ਕੋਲ ਆਉਂਦਾ ਨੀ, ਇਸ ਕਰਕੇ ਉਹਦੇ ਵਿਛੋੜੇ ਵਿਚ ਮੈਂ ਸੜਦੀ ਫਿਰਦੀ ਹਾਂ।
ਮੇਰੀ ਮਤ ਬੌਰੀ ਮੈਂ ਰਾਮ ਬਿਸਾਰਿਓ, ਕਿਨ ਬਿਦ ਰਹਿਣ ਰਹੋ ਰੇ।
ਇਹ ਪਰਮੇਸ਼ਰ ਮੇਰੀ ਮਤ ਕਮਲੀ ਹੋ ਗਈ ਹੈ, ਮੈਂ ਤੈਨੂੰ ਭੁਲਾ ਦਿੱਤਾ, ਤੇਰਾ ਨਾਮ ਛੱਡ ਦਿੱਤਾ, ਮੈਂ ਕਿਵੇਂ ਦੁਨੀਆਂ ਵਿਚ ਰਵਾਂ, ਭਾਵ ਮੈਨੂੰ ਰਹਿਣਾ ਬਿਲਕੁਲ ਫਜੂਲ ਲੱਗਦਾ ਹੈ।
ਤੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੋ ਕਹੋ ਰੇ।
ਹੇ ਵਾਹਿਗੁਰੂ ਅਕਾਲ ਪੁਰਖ, ਤੁਸੀਂ ਤਾਂ ਮੇਰੀ ਸੇਜ ਤੇ ਬੈਠੇ ਹੋਏ ਹੋ, ਮੇਰੇ ਹਿਰਦੇ ਤੇ ਬੈਠੇ ਹੋਏ ਹੋ, ਪਰ ਨੈਣ ਨਹੀਂ ਪੇਖੋ। ਸੇਜਾ ਰਮਤ, ਨੈਣ ਨਹੀਂ ਪੇਖੋ, ਮੇਰੀਆਂ ਅੱਖਾਂ ਤੁਹਾਨੂੰ ਵੇਖ ਨਹੀਂ ਸਕਦੀਆਂ। ਕਿਉਂ? ਮੇਰੀਆਂ ਅੱਖਾਂ ਦੇ ਅੱਗੇ ਗਿਆਨ ਦਾ, ਅਗਿਆਨ ਦਾ ਪਰਦਾ, ਅਵਿਦਿਆ ਦਾ ਪਰਦਾ ਲੱਗਾ ਹੋਇਆ, ਸਰੀਰ ਦੇ ਭੋਗਾਂ ਦਾ ਪਰਦਾ ਲੱਗਾ ਹੋਇਆ, ਪਰ ਇਹ ਦੁੱਖ ਮੈਂ ਕਿਹਦੇ ਨਾਲ ਸਾਂਝਾ ਕਰਾਂ?
ਰਹਾਓ ਬਾਪ ਸਾਬਕਾ ਕਰੈ ਲੜਾਈ, ਮਾਇਆ ਸਦ ਮਤਵਾਰੀ।
ਕਹਿੰਦੇ ਨੇ ਸਾਬਕਾ ਬਾਪ, ਜਿਹੜਾ ਸਾਬਕਾ, ਸਾਬਕਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਬਕਾ ਸੀ ਪ੍ਰਧਾਨ, ਆ ਪਹਿਲਾਂ ਵਾਲਾ ਸੀ, ਇਸ ਤਰ੍ਹਾਂ ਸਾਬਕਾ ਬਾਪ ਜਿਹੜਾ ਹੈ, ਕਰੈ ਦਰਾਈ, ਮਾਇਆ ਮਦ ਮਤਵਾਰੀ, ਜਿਹੜਾ ਸਮਾਂ ਹੈ ਸਾਬਕਾ, ਅੱਗੇ ਲੰਘੀ ਜਾਂਦਾ, ਸਾਬਕਾ ਹੋਈ ਜਾਂਦਾ, ਉਹ ਮੇਰੇ ਨਾਲ ਲੜਾਈ ਕਰਦਾ ਵੀ ਤੂੰ ਕਿਉਂ ਗਵਾ ਰਹੀ ਏ, ਸਮਾਂ ਗਵਾਈ ਜਾ ਰਹੀ, ਉਮਰ ਤੇਰੀ ਇਸ ਦੀ ਲੰਘਦੀ ਜਾ ਰਹੀ ਏ, ਪਰ ਮੈਂ ਮਾਇਆ ਦੇ, ਮਾਇਆ ਮਦ ਮਤਵਾਰੀ, ਮਾਇਆ ਦੀ ਸ਼ਰਾਬ ਦੇ ਵਿਚ ਮਤਵਾਰੀ ਕਮਲੀ ਹੋ ਗਈ ਹਾਂ ਪਦਾਰਥਾਂ ਵਿਚ।
ਵੱਡੇ ਭਾਈ ਕਹਿ ਜਬ ਸੰਗ ਹੋਤੀ, ਤਬ ਹੋ ਨਾਹ ਪਿਆਰੀ।
ਵੱਡੇ ਭਾਈ ਭਾਵ ਗਿਆਨ ਦੇ ਨਾਲ ਜਦੋਂ ਮੈਂ ਹੁੰਦੀ ਸੀ, ਗਿਆਨ ਦੇ ਅਵੇਅਰਨੈਸ, ਜਾਗ, ਹੋਸ਼ ਆਉਣੀ, ਉਹਨੂੰ ਗਿਆਨ ਕਿਹਾ ਇੱਥੇ ਅੱਖਰਾਂ ਨੂੰ ਸਿੱਖਿਆ ਨੂੰ ਗਿਆਨ ਨਹੀਂ ਕਿਹਾ ਇਕੱਲੀ ਨੂੰ ਸਿੱਖਿਆ ਤੇ ਬੜੇ ਲੋਕਾਂ ਨੂੰ ਆਈ ਏ ਰਾਵਣ ਨੂੰ ਆ ਗਈ ਸੀ ਹੋਰ ਵੀ ਆਈ ਦੂਜਿਆਂ ਨੂੰ ਗਿਆਨ ਦੇ ਅਰਥ ਹੀ ਬੜੇ ਗਹਿਰੇ ਨੇ ਗਿਆਨ ਇੱਕ ਅਧਿਆਤਮਵਾਦ ਅਧਿਆਤਮਕ ਬਿਲਕੁਲ ਰਸ ਭਰਪੂਰ ਅਵਸਥਾ ਹੈ ਬੰਦੇ ਦੇ ਸਿਮਰਨ ਦੀ ਅਭਿਆਸ ਦੀ ਨਾ ਕਿ ਚਾਰ ਅੱਖਰਾਂ ਦਾ ਪਤਾ ਲੱਗ ਜਾਣਾ ਤੇ ਨਾ ਇਹ ਹੈ ਕਿ ਕਿਸੇ ਨੂੰ ਯਾਨੀ ਕਿ ਡਾਇਰੈਕਸ਼ਨ ਦਾ ਪਤਾ ਲੱਗ ਜਾਣਾ ਵੀ ਜ਼ਿੰਦਗੀ ਇੰਜ ਜੀਓ ਸਮਝ ਨੂੰ ਗਿਆਨ ਨਹੀਂ ਕਹਿੰਦੇ ਅਕਲ ਨੂੰ ਗਿਆਨ ਨਹੀਂ ਕਹਿੰਦੇ ਜਦੋਂ ਅਕਲੋਂ ਬਕਲ ਬਿਕਲ ਭਈ ਗੁਰ ਪੇਖੇ ਜਦੋਂ ਅਕਲ ਤੋਂ ਅੱਗੇ ਲੰਘ ਗਏ ਉਸ ਅਕਲ ਵਿਚ ਚਲੇ ਗਏ ਜਿਹੜੀ ਗੁਰੂ ਦੀ ਦਿੱਤੀ ਹੋਈ ਮਤ ਹੈ ਉਹਦੇ ਨਾਲ ਜਦੋਂ ਹੁੰਦੀ ਸੀ ਵੱਡੇ ਭਾਈ ਦੇ ਨਾਲ ਜਦੋਂ ਰਹਿੰਦੀ ਸੀ ਤਬ ਹੋ ਨਾ ਪਿਆਰੀ ਉਦੋਂ ਮੈਂ ਪਤੀ ਪਰਮੇਸ਼ਰ ਨੂੰ ਪਿਆਰੀ ਸੀ
ਕਹਿਤ ਕਬੀਰ ਪੰਚ ਕੋ ਝਗੜਾ ਝਗੜਤ ਜਨਮ ਗਵਾਇਆ
ਕਬੀਰ ਸਾਹਿਬ ਕਹਿੰਦੇ ਨੇ ਪੰਜ ਵਿਕਾਰਾਂ ਦਾ ਝਗੜਾ ਸਾਰੀ ਉਮਰ ਹੋ ਗਿਆ ਚਲਦਿਆਂ ਨੂੰ ਤੇ ਝਗੜਦਿਆਂ ਹੀ ਜਨਮ ਗਵਾ ਦਿੱਤਾ ਹੈ ਆਪਣਾ ਕੀਮਤੀ
ਝੂਠੀ ਮਾਇਆ ਸਭ ਜਗ ਵਾਧਿਆ ਮੈਂ ਰਾਮ ਰਮਤ ਸੁਖ ਪਾਇਆ
ਕਬੀਰ ਸਾਹਿਬ ਕਹਿੰਦੇ ਇਸ ਝੂਠੀ ਮਾਇਆ ਵਿਚ ਸਾਰਾ ਸੰਸਾਰ ਬੰਨਿਆ ਹੋਇਆ ਹੈ ਤੇ ਮੈਂ ਰਾਮ ਰਮਤ ਸਿਮਰਨ ਕਰਕੇ ਸਾਰਾ ਕੁਝ ਸੁਖ ਪ੍ਰਾਪਤ ਕਰ ਲਿਆ ਹੈ
ਆਸਾ ਹਮ ਘਰ ਸੂਤ ਤਨ ਹੈ ਨਿਤ ਤਾਨਾ ਕੰਠ ਜਨੇਊ ਤੁਮਾਰੇ
ਇਹ ਪੰਡਿਤ ਦੇ ਨਾਲ ਸੰਬੋਧਿਤ ਹੋ ਕੇ ਸ਼ਬਦ ਉਚਾਰਨ ਕਰ ਰਹੇ ਨੇ ਕਬੀਰ ਸਾਹਿਬ ਜੀ ਜਿਹੜਾ ਆਪਣੇ ਗਲ ਵਿਚ ਪਾਏ ਹੋਏ ਜਨੇਊ ਨੂੰ ਵੇਖ ਕੇ ਬਸ ਆਕੜ ਆਕੜ ਕੇ ਤੁਰੀ ਜਾਂਦਾ ਸਾਡੇ ਵਾਂਗੂ ਵੀ ਮੇਰੀ ਪੱਗ ਇਸ ਤਰ੍ਹਾਂ ਦੀ ਹੈ ਜੀ ਮੇਰਾ ਬਾਣਾ ਇਸ ਤਰ੍ਹਾਂ ਦਾ ਜੀ ਮੇਰਾ ਆਹ ਇਸ ਤਰ੍ਹਾਂ ਦਾ ਚੰਗੀਆਂ ਨੇ ਚੀਜ਼ਾਂ ਪਰ ਇਹਨਾਂ ਦਾ ਮਾਣ ਕਰਨਾ ਬਹੁਤ ਮਾੜਾ ਕਬੀਰ ਸਾਹਿਬ ਕਹਿੰਦੇ ਹੇ ਪੰਡਿਤ ਜਿਹੜਾ ਜਨੇਊ ਤੂੰ ਗਲ ਵਿਚ ਛੋਟਾ ਜਿਹਾ ਪਾਈ ਫਿਰਨਾ ਬਿਲਕੁਲ ਇੱਕ ਧਾਗਾ ਹੀ ਹੈ ਨਾ ਇਸ ਤੋਂ ਵੱਧ ਤੇ ਨਹੀਂ ਕਹਿੰਦੇ ਆ ਮੇਰੇ ਘਰ ਮੇਰੀ ਦੁਕਾਨ ਤੇ ਉਥੇ ਢੇਰ ਲੱਗੇ ਹੋਏ ਨੇ ਸੂਤਰ ਦੇ ਜੇ ਇਹਦੇ ਨਾਲ ਪਰਮੇਸ਼ਰ ਮਿਲਦਾ ਹੋਵੇ ਤੇ ਫਿਰ ਸਾਡੇ ਕੋਲ ਇਹਨਾਂ ਜਨੇਊਆਂ ਦੇ ਢੇਰ ਲੱਗੇ ਹੋਏ ਹਨ
ਤੁਮ ਤੋ ਵੇਦ ਪੜ੍ਹੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ
ਤੁਸੀਂ ਵੇਦ ਪੜ੍ਹਦੇ ਹੋ ਤੇ ਉਹਨਾਂ ਦੀਆਂ ਬਹਿਸ਼ਾਂ ਕਰਦੇ ਹੋ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹੋ ਪਰ ਸਾਡੇ ਹਿਰਦੇ ਵਿਚ ਗਾਇਤਰੀਆਂ ਆਦਿਕ ਪੜ੍ਹਦੇ ਹੋ ਪਰ ਸਾਡੇ ਹਿਰਦੇ ਵਿਚ ਪਰਮੇਸ਼ਰ ਦਾ ਪਿਆਰ ਨਾਮ ਹੈ
ਮੇਰੀ ਜੇਬਾ ਵਿਸ਼ਨ ਨੈਣ ਨਾਰਾਇਣ ਹਿਰਦੈ ਬਸੈ ਗੋਬਿੰਦਾ
ਮੇਰੀ ਰਸਨਾ ਤੇ ਵਿਸ਼ਨ ਵਾਹਿਗੁਰੂ ਦਾ ਨਾਮ ਹੈ ਤੇ ਨੈਣ ਦੇ ਨੈਣਾ ਵਿਚ ਨਾਰਾਇਣ ਦੀਪ ਦਾ ਪਿਆਰ ਹੈ ਦਰਸ਼ਨ ਕਰਨ ਦੀ ਇੱਛਾ ਹੈ ਤੇ ਹਿਰਦੇ ਵਿਚ ਗੋਬਿੰਦ ਜੀ ਵਸਦੇ ਹਨ
ਜਮ ਦੁਆਰ ਜਬ ਪੁੱਛਸ ਬਵਰੇ ਤਬ ਕਿਆ ਕਹਿ ਸੁਮਕੰਦਾ
ਕਹਿਣ ਲੱਗੇ ਜਦੋਂ ਜਮਾਂ ਦੇ ਦੁਆਰੇ ਤੇ ਜਾਏਗਾ ਪੰਡਿਤ ਤੇ ਉਥੇ ਪੁੱਛਿਆ ਵੀ ਨਾਮ ਜਪਿਆ ਕਿ ਨਹੀਂ ਤੂੰ ਪਰਮੇਸ਼ਰ ਦਾ ਕਿ ਕੱਲੀਆਂ ਗੱਲਾਂ ਵਿਚ ਹੀ ਇਕ ਦੂਜੇ ਨੂੰ ਮੱਥਾ ਮਾਰ ਮਾਰ ਕੇ ਤੇ ਇਕ ਦੂਜੇ ਦਾ ਮੱਥਾ ਹੀ ਪਾੜਿਆ ਜੇ ਹੁਣ ਤੱਕ ਬਸ ਬਹਿਸ਼ਾਂ ਕਰ ਕਰਕੇ ਉਥੇ ਫਿਰ ਮੁਕੰਦਾ ਪਰਮੇਸ਼ਰ ਦੇ ਦਰ ਤੇ ਜਮਾਂ ਨੂੰ ਕੀ ਜਵਾਬ ਦੇਵੇਗਾ
ਰਹਾਓ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ
ਹਮ ਗੋਰੂ ਅਸੀਂ ਤੁਹਾਡੀਆਂ ਗੋਰੀਆਂ ਗਾਵਾਂ ਹਾਂ ਜਨਮਾਂ ਤੋਂ ਲੈ ਕੇ ਤੁਸੀਂ ਸਾਡੇ ਪਿੱਛੇ ਲੱਗੇ ਹੋਏ ਤੇ ਸਾਨੂੰ ਰੱਖਦੇ ਹੋ ਤੇ ਚੁੰਦੇ ਹੋ ਆਪਣਾ ਕੰਮ ਚਲਾਉਂਦੇ ਹੋ ਤੁਮ ਗੁਆਰ ਤੁਸੀਂ ਗਵਾਲੇ ਹੋ ਸਾਡੇ ਭਾਵ ਤੁਸੀਂ ਸਾਡੇ ਰਾਖੇ ਬਣੇ ਹੋਏ ਗੁਸਾਈ ਹੇ ਪੰਡਿਤ ਜਨਮ ਜਨਮ ਰਖਵਾਰੇ ਕਈਆਂ ਜਨਮਾਂ ਤੋਂ ਸਾਡੇ ਪਿੱਛੇ ਲੱਗੇ ਹੋਏ ਜਾਨ ਨਹੀਂ ਛੱਡਦੇ ਕੋਹ ਕੋਹ ਕੇ ਖਾਈ ਜਾਂਦੇ ਹੋ ਖੂਨ ਪੀ ਵੀ ਜਾਂਦੇ ਹੋ ਕਮਾਈ ਸਾਡੀ ਜਿਹੜੀ ਹੈ ਇਸ ਤਰ੍ਹਾਂ ਦਾ ਕੰਮ ਤੁਸੀਂ ਕਰਦੇ ਹੋ
ਕਬ ਹੂ ਨਾ ਪਾਰ ਉਤਾਰ ਚੜਾਏ ਹੋ ਕੈਸੇ ਖਸਮ ਹਮਾਰੇ
ਤੁਸਾਂ ਕਦੀ ਸਾਨੂੰ ਇਸ ਦੁਨੀਆਂ ਤੋਂ ਪਾਰ ਲਿਜਾ ਕੇ ਨਹੀਂ ਚਰਾਇਆ ਕਬ ਹੂ ਨਾ ਪਾਰ ਉਤਾਰ ਚਰਾਇਓ ਚਰਾਇਓ ਮੈਨੇ ਚਰਾਉਣਾ ਜਿਵੇਂ ਗਾਵਾਂ ਨੂੰ ਕਿਵੇਂ ਦੇ ਸਾਡੇ ਖਸਮ ਇਹਨਾਂ ਪਦਾਰਥਾਂ ਤੋਂ ਪਾਰ ਤੁਸੀਂ ਬਹਿਸ਼ਾਂ ਤੋਂ ਲੈ ਕੇ ਨਹੀਂ ਗਏ ਤੇ ਹੁਣ ਪੰਡਿਤ ਵਿਚਾਰੇ ਕੀ ਕਰਨ ਆਪ ਹੀ ਇੱਥੇ ਨੇ ਤੇ ਤੁਹਾਨੂੰ ਕਿਵੇਂ ਲਿਜਾਣਗੇ ਹੁਣ ਵੀ ਉਹ ਹਾਲ ਬਣਿਆ ਹੋਇਆ ਸਾਡੀ ਕੌਮ ਦਾ ਸਾਡੇ ਵਾਲੇ ਪੰਡਿਤ ਵੀ ਇੱਧਰ ਹੀ ਤੋਰੀ ਫਿਰਦੇ ਨੇ ਬਸ ਆਹ ਏ ਜੀ ਆਹ ਨਹੀਂ ਕਰਨਾ ਜੀ ਆਹ ਨਹੀਂ ਕਰਨਾ ਜੀ ਆਹ ਨਹੀਂ ਬਸ ਮੂੰਹ ਦੇ ਉੱਤੇ ਨਹੀਂ ਵੀ ਚੜੀ ਹੋਈ ਹੈ ਇਹ ਤੇ ਹੈ ਨਹੀਂ ਵੀ ਕੁਝ ਹੈ ਵੀ ਹੈ ਤਾਂ ਇਹ ਪੰਡਿਤ ਹੀ ਨੇ ਉਹ ਸਾਰੇ ਜਿਹੜੇ ਉਹ ਕੱਪੜੇ ਬਦਲ ਗਏ ਬਸ ਹੈ ਤੇ ਪੰਡਿਤਾਂ ਵਾਲਾ ਹੀ ਕੰਮ ਹੈ ਪਾਰ ਕਿੱਥੇ ਲੈ ਕੇ ਜਾਣ ਪਾਰ ਦਾ ਮਤਲਬ ਸਿਮਰਨ ਤੱਕ ਕਿਵੇਂ ਲੈ ਕੇ ਜਾਣ ਜ਼ਿਆਦਾ ਤੋਂ ਜ਼ਿਆਦਾ ਬਸ ਆਹ ਕਬਰਾਂ ਦੀ ਪੂਜਾ ਨਾ ਕਰਿਆ ਕਰੋ ਜੀ ਆਹ ਨਾ ਕਰਿਆ ਕਰੋ ਜਾਂ ਰੱਖੜੀ ਆ ਗਈ ਤੇ ਸਾਰੇ ਇੰਟਰਨੈਟ ਤੇ ਬਸ ਤੁਰ ਪਏ ਰੱਖੜੀ ਕੀ ਹੁੰਦੀ ਜੀ ਬ੍ਰਾਹਮਣਵਾਦ ਠੀਕ ਹੈ ਤੁਸੀਂ ਇਹ ਸਾਡੇ ਤਿਉਹਾਰ ਨਹੀਂ ਕਬਰਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਮੱਸਿਆ ਸੰਗਰਾਂਦ ਸਿੱਖਾਂ ਦੇ ਤਿਉਹਾਰ ਨਹੀਂ ਪਰ ਇਹਨੂੰ ਤੁਸੀਂ ਗਿਆਨ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਦਾ ਇਹ ਤਾਂ ਤੁਸੀਂ ਲੋਕਾਂ ਨੂੰ ਪੜਾ ਪੜਾ ਕੇ ਮਾਰ ਦਿੱਤਾ ਹੇ ਪੰਡਤੋ ਹੇ ਗਿਆਨੀਓ ਤੁਸੀਂ ਇੱਥੇ ਫਸਾ ਦਿੱਤਾ ਇਹਨਾਂ ਨੂੰ ਦਿਨਾਂ ਵਿਚ ਤਰੀਕਾਂ ਵਿਚ ਆਹ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਸਿਮਰਨ ਨਾਲ ਨਹੀਂ ਜੋੜਿਆ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੋੜਿਆ, ਤੁਸੀਂ ਇਸ ਰਸਤੇ ਤੇ ਨਹੀਂ ਤੋਰਿਆ ਵੀ ਇਸ ਸਰੀਰ ਤੋਂ ਇਸ ਸੰਸਾਰ ਦੇ ਪਦਾਰਥਾਂ ਤੋਂ ਪਾਰ ਜਾ ਸਕਣ, ਸੁਰਤੀ ਇਹਨਾਂ ਦੀ ਚਲੀ ਜਾਏ ਤੇ ਉਥੇ ਆਨੰਦ ਮਾਣ ਸਕੇ। ਇਸ ਕਰਕੇ ਕਬੀਰ ਜੀ ਕਹਿੰਦੇ ਕਮੂ ਨਾ ਪਾਰ ਉਤਾਰ ਚਰਾਇਓ, ਪਾਰ ਨਹੀਂ ਕਦੀ ਲੈ ਕੇ ਤੁਸੀਂ ਗਏ, ਬਸ ਇੱਥੇ ਹੀ ਘੁਮਾਈ ਫਰਾਈ ਫਿਰਦੇ ਹੋ, ਆਪਸ ਵਿੱਚ ਟੱਕਰਾਂ ਗਰੁੱਪ ਬਣਾਈ ਜਾਂਦੇ ਹੋ।
ਤੂੰ ਬਾਮਨ ਮੈਂ ਕਾਸਿਕ ਜੁਲਾਹਾ, ਬੂਝੋ ਮੋਰ ਗਿਆਨਾ।
ਕਬੀਰ ਜੀ ਨੂੰ ਉਥੋਂ ਦੇ ਕਾਂਸ਼ੀ ਕਾਸਿਕ, ਕਾਂਸ਼ੀ ਦਾ ਕਾਂਸ਼ੀ ਸ਼ਹਿਰ ਸੀ ਬਨਾਰਸ, ਉਥੇ ਬ੍ਰਾਹਮਣ ਬੜੇ ਸੀ, ਬਾਹਮਣ ਬੜੇ ਸੀ, ਉਸ ਥਾਂ ਤੇ ਵਿਦਵਾਨ ਬੜੇ ਸੀ, ਪੜ੍ਹਦੇ ਸੀ, ਪੜ੍ਹਾਈ ਹੁੰਦੀ ਸੀ ਉਥੇ ਬੜੀ, ਤੇ ਉਹ ਕਬੀਰ ਸਾਹਿਬ ਨੂੰ ਮਖੌਲ ਕਰਦੇ ਸੀ, ਕਹਿੰਦੇ ਇਹ ਵੀ ਕੁਝ ਨਾ ਕੁਝ ਕਹਿੰਦੇ ਨੇ, ਰਚਦਾ ਕਹਿੰਦੇ, ਕਿਤਾਬਾਂ ਲਿਖਦਾ, ਮਖੌਲ ਕਰਦੇ ਸੀ, ਕਿਉਂਕਿ ਉਹ ਅਕਾਦਮਿਕ ਪੜ੍ਹਾਈ ਕਰਦੇ ਸੀ, ਵਿਆਕਰਨ ਦੇ ਮੁਤਾਬਕ ਐਨ ਲਾਈਨ ਬੱਧ ਪੂਰੇ ਪਰਚੇ ਲਿਖ ਕੇ ਐਨ ਬਿਲਕੁਲ ਅੱਖਰ, ਵਾਧਾ ਘਾਟਾ ਕੁਝ ਨਹੀਂ ਹੋਣ ਦੇਣਾ ਉਹਨਾਂ ਨੇ, ਉਹਨਾਂ ਦੇ ਪੜ੍ਹਾਈ ਇਸ ਤਰ੍ਹਾਂ ਸੀ। ਤੇ ਕਬੀਰ ਸਾਹਿਬ ਸਨ ਸਿਮਰਨ ਕਰਦੇ ਤੇ ਪੜ੍ਹਦੇ ਤੇ ਵੀ ਆਏ ਸਨ, ਪਰ ਲੋੜ ਮਾਤਰ ਕੰਮ ਚਲਾਉਣ ਲਈ ਪੜ੍ਹ ਲੈਂਦੇ ਸੀ, ਵੀ ਕੰਮ ਚੱਲ ਜਾਏ, ਸਿਰਫ ਦੂਜੇ ਤੱਕ ਮੈਸੇਜ ਲੈ ਕੇ ਜਾਣਾ ਹੈ ਤੇ ਸਾਦੀ ਭਾਸ਼ਾ ਦੇ ਵਿੱਚ ਲੈ ਕੇ ਜਾਣਾ। ਉਹ ਪੜ੍ਹਦੇ ਸੀ ਸੰਸਕ੍ਰਿਤ, ਤੇ ਹੁਣ ਸੰਸਕ੍ਰਿਤ ਨਾ ਕਿਸੇ ਦੀ ਸਮਝ ਆਵੇ ਤੇ ਨਾ ਕਿਸੇ ਦੇ ਪੱਲੇ ਪਵੇ, ਉਹ ਪੜ੍ਹਦੇ ਸੀ, ਪਰ ਉਹਦਾ ਮਾਣ ਬੜਾ ਹੁੰਦਾ, ਬੰਦੇ ਨੂੰ ਮਾਣ ਵੀ ਉਸ ਚੀਜ਼ ਦਾ ਹੈ। ਨਾਲੇ ਆਮ ਹੀ ਬੰਦੇ ਦੀ ਇਹ ਆਦਤ ਹੈ, ਹੰਕਾਰੀ ਬੰਦੇ ਦੀ ਵੀ, ਉਹ ਆਪਣੀ ਗੱਲ ਦੂਜੇ ਨੂੰ ਨਾ ਸਮਝ ਆ ਜਾਏ ਕਿਤੇ, ਜੋ ਮੇਰੇ ਕੋਲ ਹੈ। ਹੰਕਾਰੀ ਬੰਦੇ ਦੀ ਨਿਸ਼ਾਨੀ ਹੈ ਕਿ ਜਿਹੜਾ ਧਨ ਮੇਰੇ ਕੋਲ ਕਿਤੇ ਦੂਜੇ ਕੋਲ ਨਾ ਚਲਾ ਜਾਏ। ਤੇ ਕਬੀਰ ਸਾਹਿਬ ਨੂੰ ਮਖੌਲ ਕਰਦੇ ਸੀ, ਪਰ ਕਬੀਰ ਸਾਹਿਬ ਦੇ ਅੰਦਰ ਜਦੋਂ ਰੰਗ ਲੱਗਾ ਪਰਮੇਸ਼ਰ ਦੇ ਨਾਮ ਦਾ, ਬੰਦਗੀ ਦਾ, ਤੇ ਉਥੇ ਅਵਸਥਾ ਗਿਆਨ ਖੰਡ ਵਿੱਚ ਜਾਂਦੀ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉਸ ਗਿਆਨ ਖੰਡ ਦੇ ਵਿੱਚ ਸਾਧ ਸੰਗਤ ਜੀ ਫਿਰ ਪੋਥੀਆਂ ਪੜ੍ਹੋ, ਮਾੜੀਆਂ ਨੇ ਚੰਗੀਆਂ ਨੇ, ਬਹੁਤ ਪੜ੍ਹਨਾ ਬਹੁਤ ਚੰਗਾ ਹੈ, ਪਰ ਸਾਧ ਸੰਗਤ ਜੀ ਉਸ ਅਵਸਥਾ ਦੇ ਵਿੱਚ ਬੰਦੇ ਨੂੰ ਸੂਈ ਤੋਂ ਲੈ ਕੇ ਜਹਾਜ਼ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰੀਆਂ ਚੀਜ਼ਾਂ ਦੇ ਵਿੱਚ ਗਿਆਨ ਲਿਖਿਆ ਹੋਇਆ ਨਜ਼ਰ ਆਉਂਦਾ, ਜਿੱਥੋਂ ਮਰਜ਼ੀ ਪੜ੍ਹ ਸਕਦਾ, ਕੰਧਾਂ ਦੇ ਵਿੱਚੋਂ, ਹਰ ਇੱਕ ਥਾਂ ਤੋਂ, ਸੂਰਜ ਦੇ ਵਿੱਚੋਂ, ਹਰ ਇੱਕ ਅੰਗ ਦੇ ਵਿੱਚੋਂ ਉਹਨਾਂ ਨੂੰ ਪਰਮੇਸ਼ਰ ਦਾ ਗਿਆਨ ਨਜ਼ਰ ਆਉਂਦਾ। ਫਿਰ ਜਦੋਂ ਉਥੋਂ ਕਬੀਰ ਜੀ ਬੋਲੇ, ਉਹਨਾਂ ਨੇ ਨਵੇਂ ਨਵੇਂ ਜਦੋਂ ਗਿਆਨ ਦੀ ਗੱਲ ਕੀਤੀ ਉਸ ਤਰ੍ਹਾਂ ਦੇ, ਆ ਹੋਣ ਵਾਲਾ ਨਾ ਕਿਸੇ ਸੋਚ ਲਿਆ ਜੇ ਵੀ ਨਵੇਂ ਗਿਆਨ ਦੀ, ਹੁਣ ਤਾਂ ਖੂਹ ਵਿੱਚ ਡਿੱਗੇ ਨੇ ਤੇ ਤੁਹਾਨੂੰ ਡਿੱਗਣਾ ਇਹਨਾਂ ਨੇ ਗਿਆਨ ਵਾਲਿਆਂ ਨੇ, ਉਥੇ ਘੁਮਾਈ ਜਾਣਾ ਹੈ, ਉਸੇ ਥਾਂ ਤੇ ਹੀ ਇਲਾਜ ਦੀ ਲੋੜ ਹੈ। ਇਸ ਕਰਕੇ ਇਹ ਗਿਆਨ ਸੀ ਸਿਮਰਨ ਦੁਆਰਾ ਪੈਦਾ ਹੋਇਆ ਸੀ, ਬੰਦਗੀ ਕਰਕੇ, ਨਾਮ ਦਾ ਧਿਆਨ ਕਰਕੇ। ਤੇ ਦੂਜੇ ਪਾਸੇ ਪੰਡਿਤ ਸਨ, ਸਾਡੀ ਵੀ ਉਹ ਹਾਲਾਤ ਬਣੀ ਹੋਈ ਹੈ, ਇੱਕ ਪਾਸੇ ਪੰਡਿਤ ਇੱਕ ਪਾਸੇ ਦੂਜੇ ਨੇ, ਤਾਂ ਇਸ ਤਰ੍ਹਾਂ ਉਹ ਕਹਿੰਦੇ ਨੇ ਤੂੰ ਬਾਹਮਣ, ਤੂੰ ਤਾਂ ਬੜਾ ਵੱਡਾ ਵਿਦਵਾਨ ਹੈ ਪੰਡਿਤ, ਮੈਂ ਕਾਸਿਕ ਕਾਂਸ਼ੀ ਦਾ ਛੋਟਾ ਜਿਹਾ ਜੁਲਾਹਾ ਜੁਲਾਹਾ ਹਾਂ, ਮੈਨੂੰ ਤੇ ਆਉਂਦਾ ਕੁਝ ਨਹੀਂ, ਪਰ ਬੂਝੋ ਮੋਰ ਗਿਆਨਾ, ਪਰ ਜੋ ਕੁਝ ਮੈਂ ਬੋਲਿਆ ਇਹਦੇ ਅਰਥ ਕਰਕੇ ਵਿਖਾ ਦੇ, ਕਿੱਥੇ ਹੁੰਦਾ ਸਾਰਾ ਕੁਝ, ਇਹਦਾ ਨੀ ਤੈਨੂੰ ਪਤਾ ਲੱਗਣਾ, ਜੋ ਕੁਝ ਬੋਲਿਆ ਦੇ ਅਰਥ ਤੇ ਕਰਕੇ ਵਿਖਾ, ਮੇਰੇ ਗਿਆਨ ਦੀ ਵਿਆਖਿਆ ਕਰਕੇ ਵਿਖਾ ਦੇ ਪੰਡਿਤ।
ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ।
ਤੇਰਾ ਧਿਆਨ ਸਦਾ ਹੀ ਰਾਜਨੀਤਿਕ ਬੰਦਿਆਂ ਤੇ ਲੱਗਾ ਰਹਿੰਦਾ, ਭੂਪਤ ਮੈਨੇ ਰਾਜੇ, ਤੇਰਾ ਧਿਆਨ ਸਦਾ ਹੀ ਵੱਡੇ ਵੱਡੇ ਭੂਪਤੀ, ਭੂਪਤ ਰਾਜੇ ਮੈਨੇ ਰਾਜੇ, ਭੂਪਤ ਮੈਨੇ ਜ਼ਮੀਨ ਦੇ ਮਾਲਕ, ਤੇਰਾ ਧਿਆਨ ਸਦਾ ਮੋਟੀਆਂ ਸਾਮੀਆਂ ਤੇ ਲੱਗਾ ਰਹਿੰਦਾ, ਰਾਜਨੀਤਿਕ ਬੰਦਿਆਂ ਤੇ ਲੱਗਾ ਰਹਿੰਦਾ, ਕਿਉਂ ਤੂੰ ਉਨ੍ਹਾਂ ਦੇ ਤਰਲੇ ਕੱਢਨੇ ਨੇ, ਉਨ੍ਹਾਂ ਨੂੰ ਸਿਫਾਰਿਸ਼ਾਂ ਪਵਾਣੀਆਂ ਨੇ, ਹੋਰ ਕਿਹੜਾ ਤੂੰ ਨਿਤਨੇਮ ਕਰਨਾ, ਸਵੇਰੇ ਸ਼ਾਮ ਚੁਗਲੀਆਂ ਲਾ ਲਾ ਕੇ ਇਹਨੂੰ ਢਾ ਦਿਓ, ਇਹਨੂੰ ਲਾ ਦਿਓ, ਇਹ ਕੁਝ ਹੀ ਕਰਨਾ ਤੂੰ, ਤੇ ਇਨ੍ਹਾਂ ਚਲਾਕੀਆਂ ਦੇ ਆਸਰੇ ਤੇ ਧਰਮ ਦੀ ਪਹਿਲੀ ਪੰਕਤੀ ਵਿਚ ਤੁਰਨਾ। ਇਸ ਕਰਕੇ ਹੇ ਪੰਡਿਤ, ਤੂੰ ਵਿਦਵਾਨ ਬੜਾ ਹੈ, ਤੂੰ ਪਹਿਲੀ ਪੰਕਤੀ ਦਾ ਵਿਦਵਾਨ ਹੈ, ਪਰ ਤੂੰ ਰਾਜਨੀਤਿਕ ਲੋਕਾਂ ਦੇ ਤਰਲੇ ਕੱਢੇ ਨੇ, ਉਨ੍ਹਾਂ ਦੀ ਖਿਦਮਤ ਕੀਤੀ ਹੈ, ਤੇ ਵੱਡੇ ਵੱਡੇ ਭੂਪਤੀਆਂ ਦੇ ਤੂੰ ਮੌਕਾ ਪ੍ਰਸਤ ਹੈ, ਜਿਹੜੀ ਗੱਡੀ ਚੱਲਦੀ ਉਹਦੇ ਤੇ ਚੜ ਜਾਂਦਾ, ਜਿਹੜੀ ਖਲੋਂਦੀ ਉਹਨੂੰ ਛੱਡ ਕੇ ਪਲਟ ਕੇ ਵਹਿੰਦਾ ਵੀ ਨਹੀਂ, ਪਰ ਹਰ ਸਿਓ ਮੋਰ ਧਿਆਨਾ, ਹਰੀ ਪਰਮੇਸ਼ਰ ਦੇ ਚਰਨਾਂ ਵਿਚ ਮੇਰਾ ਧਿਆਨ ਹੈ, ਇਹਦੇ ਵਿਚ ਬੜਾ ਆਨੰਦ ਹੈ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਕਾਂਸ਼ੀ ਦੇ ਇਨ੍ਹਾਂ ਰਾਜਨੀਤਿਕ ਲੋਕਾਂ ਦੀ ਕਦੀ ਕੋਈ ਖੁਸ਼ਾਮਦ ਕੀਤੀ, ਮੇਰਾ ਆਸਰਾ ਤੇ ਇੱਕੋ ਪਰਮੇਸ਼ਰ ਵਾਹਿਗੁਰੂ ਹੈ ਜੀ।
ਆਸਾ ਜਗ ਜੀਵਨ ਐਸਾ, ਸੁਪਨੇ ਜੈਸਾ ਜੀਵਨ ਸੁਪਨ ਸਮਾਨ।
ਕਬੀਰ ਸਾਹਿਬ ਇਹਦੇ ਵਿਚ ਵਿਰਾਗ ਦੀ ਜਿਹੜੀ ਤੇ ਬੰਦੇ ਦੇ ਮੂਰਖਤਾ ਦੀ ਮੋਹ ਦੀ ਇਹਦੀ ਸਾਰੀ ਵਿਆਖਿਆ ਕਰਦੇ ਨੇ। ਕਹਿੰਦੇ ਜਗ ਜੀਵਨ ਐਸਾ, ਜਗਤ ਦਾ ਜੀਵਨ ਐਸਾ ਹੈ, ਇਸ ਤਰ੍ਹਾਂ ਦਾ ਹੈ, ਕਿਵੇਂ ਦਾ, ਸੁਪਨੇ ਜੈਸਾ, ਜਿਵੇਂ ਬੰਦਾ ਸੁੱਤਾ ਹੋਇਆ ਸੁਪਨਾ ਵੇਖ ਰਿਹਾ, ਤੇ ਸੁਪਨੇ ਵਿਚ ਭਾਵੇਂ ਬਾਦਸ਼ਾਹ ਬਣੇ ਤੇ ਭਾਵੇਂ ਭਿਖਾਰੀ ਦੋਵੇਂ ਝੂਠੇ ਨੇ। ਇੱਥੇ ਸੰਸਾਰ ਵਿਚ ਕੋਈ ਕੁਝ ਵੀ ਬਣ ਜਾਏ ਸਭ ਕੁਝ ਸੁਪਨਾ ਹੈ। ਜੀਵਨ ਸੁਪਨ ਸਮਾਨ, ਇਹ ਜੀਵਨ ਸੁਪਨੇ ਦੇ ਸਮਾਨ ਹੈ ਜੀ।
ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਧਿਆਨ।
ਇਹ ਸਾਡੀ ਮੂਰਖਤਾ ਹੈ ਵਾਹਿਗੁਰੂ ਅਕਾਲ ਪੁਰਖ ਸਵਾਮੀ ਜੀ ਕਿ ਅਸੀਂ ਇਸ ਝੂਠੀਆਂ ਸੰਸਾਰ ਦੇ ਪਦਾਰਥਾਂ ਨੂੰ ਸੱਚ ਕਰਕੇ ਗੰਢ ਦੇ ਦਿੱਤੀ ਹੈ, ਪੰਡ ਬੰਨ ਲਈ ਆਪਣੇ ਕੋਲ ਰੱਖ ਲਈ ਵੀ ਇਹ ਸੱਚੇ ਨੇ ਤੇ ਜਿਹੜਾ ਪਰਮ ਨਿਧਾਨ ਸੀ ਨਾਮ ਤੁਹਾਡਾ ਉਹਨੂੰ ਛੱਡ ਦਿੱਤਾ ਹੈ।
ਬਾਬਾ ਮਾਇਆ ਮੋਹ ਹਿਤ ਕੀਨ।
ਹੇ ਬਾਬਾ ਹੇ ਪਰਮੇਸ਼ਰ ਵਾਹਿਗੁਰੂ, ਅਸੀਂ ਮਾਇਆ ਦੇ ਮੋਹ ਵਿਚ ਹਿਤ ਮੋਹ ਕੀਤਾ ਹੈ, ਜੁੜ ਗਏ ਹਾਂ, ਅਟੈਚਮੈਂਟ ਕਰ ਲਈ ਹੈ।
ਜਿਨ ਗਿਆਨ ਰਤਨ ਹਿਰ ਲੀਨ।
ਜਿਹਦੇ ਕਰਕੇ ਹੋਸ਼ ਰੂਪੀ ਗਿਆਨ ਰੂਪੀ ਅਵੇਅਰਨੈਸ ਸਾਡੇ ਵਿਚੋਂ ਖਤਮ ਹੋ ਗਈ ਤੇ ਮਨ ਸੌ ਗਿਆ ਮਾਇਆ ਦੇ ਵਿਚ, ਉਹਨੇ ਚੋਰੀ ਕਰ ਲਿਆ ਹੈ ਮਾਇਆ ਨੇ ਗਿਆਨ ਨੂੰ।
ਰਹਾਓ ਨੈਣ ਦੇਖ ਪਤੰਗ ਉਰਜੈ ਪਾਸਨਾ ਦੇਖੈ ਆਗ।
ਜਿਵੇਂ ਅੱਖਾਂ ਦੇ ਨਾਲ ਪਤੰਗਾ ਦੀਵੇ ਨੂੰ ਵੇਖ ਕੇ ਭੁੱਲ ਜਾਂਦਾ ਉਲ ਜਾਂਦਾ ਪਸ਼ੂ, ਇਹ ਨੀ ਵਹਿੰਦਾ ਵੀ ਅੱਗ ਹੈ ਤੇ ਸਾੜ ਦੇਵੇਗੀ।
ਕਾਲ ਫਾਸ ਨਾ ਮੁਗਧ ਚੇਤੈ ਕਨਕ ਕਾਮਿਨ ਲਾਗ।
ਇਹ ਵਾਹਿਗੁਰੂ ਇਸ ਤਰ੍ਹਾਂ ਮੇਰਾ ਮਨ ਜਿਹੜਾ ਕਾਲ ਫਾਸ ਮੌਤ ਨੂੰ ਕਦੀ ਚੇਤੇ ਨਹੀਂ ਕਰਦਾ ਮੂਰਖ ਮਨ। ਕਨਕ ਕਾਮਨ, ਕਣਕ ਮੈਨੇ ਸੋਨਾ, ਕਾਮਨ ਮੈਨੇ ਇਸਤਰੀ, ਸੋਨੇ ਮਾਇਆ ਧਨ ਤੇ ਇਸਤਰੀ ਦੇ ਰਸ ਵਿਚ ਲੱਗ ਕੇ ਮੌਤ ਨੂੰ ਕਦੀ ਚੇਤੇ ਨਹੀਂ ਕਰਦਾ।
ਕਰ ਵਿਚਾਰ ਬਿਕਾਰ ਪਰ ਹਰ ਤਰਨ ਤਾਰਨ ਸੋਏ।
ਕਬੀਰ ਸਾਹਿਬ ਕਹਿੰਦੇ ਵਿਚਾਰ ਕਰਕੇ ਵੇਖ ਲੈ ਸੱਜਣਾ, ਵਿਕਾਰਾਂ ਨੂੰ ਦੂਰ ਕਰ ਦੇ। ਤਰਨ ਤਾਰਨ ਪਰਮੇਸ਼ਰ ਦਾ ਨਾਮ ਤਾਰਨ ਵਾਲਾ ਤੇ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ।
ਕਹਿ ਕਬੀਰ ਜਗ ਜੀਵਨ ਐਸਾ ਦੁਤੀਯ ਨਾਹੀ ਕੋਏ।
ਕਬੀਰ ਜੀ ਕਹਿੰਦੇ ਨੇ ਜਗਤ ਦਾ ਜੀਵਨ ਇਸੇ ਤਰ੍ਹਾਂ ਦਾ ਹੀ ਹੈ ਜੋ ਕੁਝ ਉੱਤੇ ਦੱਸਿਆ, ਦੇ ਤੂੰ ਬਿਨਾਂ ਹੋਰ ਦੂਜਾ ਕੁਝ ਵੀ ਨਹੀਂ ਇਹਦੇ ਵਿਚ।
ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ।
ਇੱਥੇ ਕਬੀਰ ਜੀ ਨੇ ਫਿਰ ਇੱਕ ਉਦਾਹਰਣ ਦਿੱਤਾ, ਕਹਿੰਦੇ ਮੈਂ ਬਹੁਤ ਰੂਪ ਕੀਤੇ, ਬਹੁਤ ਮੈਂ ਚਿਹਰੇ ਬਣਾਏ ਨੇ ਆਪਣੇ, ਬੜੇ ਚਿਹਰੇ। ਕਦੀ ਮੈਂ ਕਿਵੇਂ ਦਾ ਬਣ ਜਾਂਦਾ ਸੀ, ਕਦੀ ਇਮਾਨਦਾਰ, ਕਦੀ ਬੇਈਮਾਨ, ਕਦੀ ਸ਼ਾਂਤ, ਕਦੀ ਕ੍ਰੋਧੀ, ਕਦੀ ਕਾਮੀ, ਕਦੀ ਜਤੀ, ਕਦੀ ਕੁਝ ਬਣਿਆ। ਕਿੰਨੇ ਰੂਪ ਬਣਾਏ ਦੇ ਸਨ, ਬਹੁਤ ਰੂਪ ਸਨ ਮੇਰੇ ਪਹਿਲਾਂ। ਮੈਂ ਬਦਲਦੇ ਰਹਿੰਦਾ ਸੀ ਅੰਦਰੋਂ ਮੌਸਮ ਵਾਂਗ, ਪਰ ਅਬ ਹੁਣ ਕਿਰਪਾ ਹੋਈ ਹੈ, ਫੁਨ ਰੂਪ ਨਾ ਹੋਈ, ਹੁਣ ਦੂਜਾ ਰੂਪ ਨਹੀਂ ਹੁੰਦਾ, ਇੱਕੋ ਹੀ ਪ੍ਰਗਟ ਹੋ ਗਿਆ ਅੰਦਰ ਪਰਮੇਸ਼ਰ।
ਧਾਗਾ ਤੰਤ ਸਾਜ ਸਭ ਠਾਕਾ ਰਾਮ ਨਾਮ ਬਸ ਹੋਈ।
ਹੁਣ ਧਾਗਾ ਤੇ ਤੰਤੀ ਸਾਜ ਸਾਰੇ ਥੱਕ ਗਏ ਨੇ, ਜਿਹੜਾ ਅੰਦਰ ਵੱਜਦਾ ਸੀ ਪੁਰਾਣਾ ਜੀਵਨ ਥੱਕ ਗਿਆ, ਬਸ ਅੰਦਰ ਰਾਮ ਨਾਮ ਬਸ ਹੋਈ, ਬਸ ਹੋ ਗਿਆ ਅੰਦਰ, ਚੁੱਪ ਕਰ ਗਿਆ ਮਨ।
ਅਬ ਮੋਹੇ ਨਾਚਨੋ ਨਾ ਆਵੇ।
ਹੁਣ ਮੈਨੂੰ ਨੱਚਣਾ ਨਹੀਂ ਆਉਂਦਾ ਭਾਵ, ਹੁਣ ਮੇਰਾ ਮਨ ਨਹੀਂ ਦੌੜਦਾ ਭੱਜਦਾ,
ਮੇਰਾ ਮਨ ਮੰਦਰੀਆ ਨਾ ਬਜਾਵੇ।
ਹੁਣ ਮੇਰਾ ਮਨ ਤ੍ਰਿਸ਼ਨਾ ਰੂਪੀ ਮੰਦਰੀਆ ਕੋਠੜੀ ਵਿਚ ਬਹਿ ਕੇ ਢੋਲਕੀ ਨਹੀਂ ਵਜਾਉਂਦਾ ਤ੍ਰਿਸ਼ਨਾ ਦੀ।
ਰਹਾਓ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ।
ਕਾਮ ਕ੍ਰੋਧ ਤੇ ਮਾਇਆ ਦੀ ਜੇ ਤ੍ਰਿਸ਼ਨਾ ਦੀ ਜਿਹੜੀ ਇਹ ਸੀ ਇਹਨੂੰ ਸਾੜ ਸੁੱਟਿਆ ਨਾਮ ਦੇ ਨਾਲ, ਤੇ ਜਿਹੜੀ ਤ੍ਰਿਸ਼ਨਾ ਦੀ ਗਾਗਰ ਘੜਾ ਸੀ ਟੁੱਟ ਗਿਆ ਹੈ।
ਕਾਮ ਚੋਲਨਾ ਪਿਆ ਹੈ ਪੁਰਾਣਾ ਗਿਆ ਪਰਮ ਸਭ ਛੂਟੀ।
ਕਾਮ ਵਾਸ਼ਨਾ ਦਾ ਚੋਲਾ ਸੀ ਜਿਹੜਾ ਪੁਰਾਣਾ ਹੋ ਗਿਆ, ਕਮਜ਼ੋਰ ਪੈ ਗਿਆ, ਕਾਮ ਹੁਣ ਜ਼ੋਰ ਨਹੀਂ ਪਾਉਂਦਾ ਤੇ ਅੰਦਰੋਂ ਭਰਮ ਟੁੱਟ ਗਿਆ ਸੰਸਾਰ ਵਿਚ ਜੋ ਪਿਆ ਹੋਇਆ ਸੀ।
ਭੂਤ ਏਕ ਕਰ ਜਾਣਿਆ ਚੁੱਕੇ ਬਾਦ ਵਿਵਾਦਾ।
ਮੈਂ ਸਾਰੇ ਬ੍ਰਹਿਮੰਡ ਨੂੰ ਇੱਕ ਤੇਰਾ ਰੂਪ ਕਰਕੇ ਜਾਣ ਲਿਆ ਹੈ ਤੇ ਅੰਦਰੋਂ ਵਾਦ ਵਿਵਾਦ ਖਤਮ ਹੋ ਗਏ ਹਨ।
ਕਹਿ ਕਬੀਰ ਮੈਂ ਪੂਰਾ ਪਾਇਆ ਪਏ ਰਾਮ ਪ੍ਰਸਾਦਾ।
ਰਾਮ ਦੀ ਪਰਮੇਸ਼ਰ ਦੀ ਕਿਰਪਾ ਹੋ ਗਈ ਤੇ ਕਬੀਰ ਸਾਹਿਬ ਕਹਿੰਦੇ ਮੈਂ ਪੂਰੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
ਆਸਾ ਰੋਜਾ ਧਰੈ ਮਨਾਵੈ ਅਲਹ ਸਵਾਦਤ ਜੀ ਸੰਘਾਰੈ।
ਕਬੀਰ ਸਾਹਿਬ ਉਸ ਕਾਜੀ ਦਾ ਜ਼ਿਕਰ ਕਰਦੇ ਨੇ ਜਿਹੜਾ ਜਵਾਨ ਦੇ ਸਵਾਦ ਵਾਸਤੇ ਯਾਨੀ ਕਿ ਹਲਾਲ ਕਰਦਾ ਜੀ ਮਾਰਦਾ ਹੈ ਖਾਣ ਵਾਸਤੇ। ਕਹਿੰਦਾ ਇਹ ਜਿਹੜਾ ਹਲਾਲ ਕੀਤਾ ਹੋਇਆ ਰੋਜ਼ਾ ਧਰੈ, ਕਹਿੰਦੇ ਰੋਜ਼ੇ ਧਰਦਾ ਪਹਿਲਾਂ ਤੇ ਵਰਤ ਜਿਵੇਂ ਵਰਤ ਹੁੰਦੇ ਨੇ ਇਸ ਤਰ੍ਹਾਂ ਰੋਜ਼ੇ ਆਦਿ ਧਰਦਾ ਹੈ ਤੇ ਮਨਾਵੇ ਅੱਲੋ ਪਰਮਾਤਮਾ ਨੂੰ ਮਨਾਉਂਦਾ ਆਪਣੇ ਵੱਲੋਂ ਹੀ। ਸਵਾਦਤ ਜੀ ਸੰਘਾਰੈ ਤੇ ਜੀਭ ਦੇ ਸਵਾਦ ਵਾਸਤੇ ਜੀਆਂ ਦਾ ਘਾਣ ਕਰਦਾ ਮਾਰਦਾ ਗਲੇ ਕੱਟਦਾ ਹੈ।
ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕਹੁ ਝੱਖ ਮਾਰੈ।
ਆਪਣੇ ਆਪ ਨੂੰ ਤੇ ਤੂੰ ਕਹਿੰਦਾ ਵੀ ਮਰ ਨਾ ਜਾਵਾਂ ਕਿਤੇ ਤੇ ਅਵਰ ਨਹੀਂ ਦੇਖੈ ਤੇ ਦੂਜਿਆਂ ਨੂੰ ਕਹਿੰਦਾ ਹੈ ਤੇ ਆਲੂ ਗਾਜਰਾਂ ਤੇ ਇਹ ਸਾਰਾ ਕੁਝ ਇੱਕੋ ਜਿਹੇ ਹੁੰਦੇ ਨੇ, ਕੁੱਕੜ ਜਿਹੜੇ ਹੁੰਦੇ ਨੇ ਇੱਕੋ ਹੀ ਹੈ, ਆਲੂਆਂ ਵਿਚ ਵੀ ਜਿੰਦ ਹੁੰਦੀ ਹੈ ਜੀ, ਗਾਜਰਾਂ ਵਿਚ ਵੀ ਤੇ ਕੁੱਕੜਾਂ ਵਿਚ ਮੁਰਗਿਆਂ ਵਿਚ ਵੀ ਹੁੰਦੀ, ਤੇਰੇ ਵਿਚ ਨੀ ਹੁੰਦੀ। ਪਹਿਲਾਂ ਛੁਰੀ ਆਪਣੇ ਗਲ ਤੇ ਚਲਾ ਗਾ, ਫਿਰ ਪਤਾ ਲੱਗੇਗਾ ਗਾਜਰ ਵਿਚ ਤੇ ਤੇਰੇ ਵਿਚ ਫਰਕ ਹੈ ਕਿ ਨਹੀਂ। ਪਰ ਇਹ ਮੂਰਖ ਹੈ, ਇਹਨੂੰ ਪਤਾ ਹੀ ਨਹੀਂ ਲੱਗਦਾ। ਆਪਾ ਆਪਾ ਦੇਖ, ਬਸ ਆਪਣੇ ਆਪ ਨੂੰ ਕਹਿੰਦਾ ਮੈਂ ਨਹੀਂ ਮਰਨਾ ਚਾਹੀਦਾ। ਬਸ ਦੂਜੇ ਜਿੰਨੇ ਮਾਰ ਦਿਓ ਕਹਿੰਦੇ ਕੋਈ ਗੱਲ ਨੀ, ਜੀ ਤਾਂ ਸਾਰਿਆਂ ਦੇ ਵਿਚ ਹੀ ਹੈ ਜੀ, ਭਾਵੇਂ ਕਿਹਦਾ ਗਲਾ ਕੱਟ ਦਿਓ। ਆ ਮੈਂ 80 ਸਾਲ ਦਾ ਬੁੱਢਾ ਵੇਖਿਆ ਪਿੱਛੇ ਜੀ, ਕਹਿੰਦੇ ਉਹ ਮਰਨਾ ਤੇ ਹੈ ਹੀ ਇਹਨਾਂ ਨੇ, ਬੱਕਰਿਆਂ ਨੇ, ਪਹਿਲਾਂ ਮਾਰ ਦਿਓ ਤਾਂ ਕੀ ਹੈ। ਮੈਂ ਕਿਹਾ ਚੰਗਾ ਹੋਵੇ, ਸਭ ਤੋਂ ਪਹਿਲਾਂ ਤੇਰੀ ਧੌਣ ਲਾ ਦਈਏ ਤੇ ਸਾਰੇ ਵਿਚਾਰੇ ਬਚ ਜਾਣ, 4 ਦਿਨ ਜ਼ਿੰਦਗੀ ਮਾਣ ਲੈਣਗੇ। ਏਡੀ ਮੱਤ ਮਾਰੀ ਗਈ ਜੀ ਪਿੱਛੇ ਇਹਨਾਂ ਲੋਕਾਂ ਦੀ, ਵੀ ਕਿਵੇਂ ਅਰਥ ਬਦਲੀ ਜਾਂਦੇ ਨੇ ਬਾਣੀ ਦੇ। ਤੇ ਫਿਰ ਕੁਰਬਾਨੀ ਕਿਹੜੀ ਦਿੱਤੀ, ਜਿਹੜੇ ਗੁਰੂ ਕੇ ਸਿੰਘਾਂ ਦੇ ਉਦਾਹਰਣ ਦਿੰਦੇ ਹੋ ਤੇ ਸਤਿਗੁਰਾਂ ਦੇ ਉਦਾਹਰਣ ਦਿੰਦੇ ਹੋ, ਉਹਨਾਂ ਚ ਪਾਵਰਾਂ ਸਨ, ਸ਼ਕਤੀਆਂ ਸਨ। ਕੋਈ ਕੰਮ ਤੇ ਕਰਕੇ ਵਿਖਾ ਦਿਓ ਭਲਾਈ ਦਾ, ਕਿਤੇ ਕੋਈ ਕੁਰਬਾਨੀ ਤੇ ਕਰ ਦਿਓ, ਕਿਤੇ ਦਿਸਦੇ ਤੇ ਹੈ ਨੀ ਤੁਸੀਂ। ਇਸ ਕਰਕੇ ਕਹਿਣ ਲੱਗੇ ਆਪਾਂ ਦੇਖ, ਹੇ ਕਾਜੀ ਤੂੰ ਆਪਣੇ ਆਪ ਨੂੰ ਬਿਨਾਂ ਸਿਰਫ ਮੇਰੀ ਨਾ ਜਿੰਦ ਨਿਕਲੇ, ਬਾਕੀ ਸਾਰੇ ਮਾਰ ਕੇ ਮੈਨੂੰ ਖਵਾ ਦਿਓ। ਕਾਹੇ ਕੋ ਚੱਖ ਮਾਰੇ, ਕਿੱਧਰ ਗਿਆਨ ਦੀਆਂ ਝੱਖਾਂ ਮਾਰਦਾ ਫਿਰਦਾ ਹੈ।
ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ, ਸੋਚ ਵਿਚਾਰ ਨਾ ਦੇਖੈ।
ਕਹੇ ਕਾਜੀ ਸਾਹਿਬ ਇੱਕੋ ਹੀ ਹੈ, ਜਿਹੜਾ ਤੇਰੇ ਵਿਚ, ਉਹ ਤੇਰੇ ਬਾਹਰ ਵੀ ਏ ਤੇ ਅੰਦਰ ਵੀ ਏ, ਤੇ ਉਹ ਹੀ ਸਾਹਿਬ ਤੇਰੇ ਅੰਦਰ ਵੀ ਤੇ ਦੂਜਿਆਂ ਵਿਚ ਵੀ, ਜਿਹੜੇ ਤੂੰ ਪਸ਼ੂ ਮਾਰਨਾ ਉਹਨਾਂ ਦੇ ਵਿਚ ਵੀ ਹੈ। ਪਰ ਸੋਚ ਵਿਚਾਰ ਕੇ ਤੂੰ ਵਿੰਦਾ ਨਹੀਂ, ਬਸ ਗਿਆਨ ਦੇ ਲਾ ਕੇ ਚੇਪੇ ਇਧਰੋਂ ਉਧਰੋਂ ਤੇ ਜੀਵ ਦੇ ਰਸ ਪੂਰੇ ਕਰਦਾ ਫਿਰਦਾ ਹੈ।
ਖਬਰ ਨਾ ਕਰੈ ਦੀਨ ਕੇ ਬੌਰੇ, ਤਾਂ ਤੇ ਜਨਮ ਅਲੇਖ ਹੈ।
ਦੀਨ ਦੀ ਧਰਮ ਦੀ ਅਸਲੀ ਖਬਰ ਨਹੀਂ ਤੂੰ ਦੱਸਦਾ ਸੰਸਾਰ ਦੇ ਲੋਕਾਂ ਨੂੰ, ਜਿਹਦੇ ਕਰਕੇ ਤੇਰਾ ਜਨਮ ਲੇਖੇ ਵਿਚ ਨਹੀਂ ਪੈਣਾ ਹੈ।
ਰਹਾਉ ਸਾਚ ਕਤੇਬ ਬਖਾਨੈ, ਅਲਹ ਨਾਰ ਪੁਰਖ ਨਹੀਂ ਕੋਈ।
ਕਤੇਬ ਦੇ ਵਿਚ ਜੋ ਤੂੰ ਬਖਾਣ ਕਰਨਾ, ਉੱਥੇ ਤਾਂ ਇਹ ਲਿਖਿਆ ਹੋਇਆ ਵੀ ਨਾਰ ਪੁਰਖ ਕੋਈ ਨਹੀਂ, ਸਾਰੇ ਥਾਵਾਂ ਤੇ ਪਰਮੇਸ਼ਰ ਇੱਕੋ ਜਿਹਾ, ਪਰ ਤੂੰ ਫਰਕ ਕਿਵੇਂ ਪਾ ਦਿੱਤਾ ਹੈ।
ਬੜੇ ਗੁਣੇ ਨਾਹੀ ਕਛ ਬੌਰੇ, ਜੋ ਦਿਲ ਮਹਿ ਖਬਰ ਨਾ ਹੋਈ।
ਕਹਿਣ ਲੱਗੇ ਕੱਲਾ ਪੜਨ ਨਾਲ ਤੇ ਸੁਣਨ ਦੇ ਨਾਲ ਨਹੀਂ ਕੁਝ ਬਣਨਾ, ਜਿੰਨਾ ਚਿਰ ਦਿਲ ਦੇ ਵਿਚ ਗੱਲ ਨਾ ਗਈ ਤੇ ਉਹ ਕੰਮ ਤੂੰ ਆਪ ਨਾ ਕੀਤਾ, ਉਸ ਤਰ੍ਹਾਂ ਕਰਕੇ ਨਾ ਵੇਖਿਆ, ਤਾਂ ਉਨਾ ਚਿਰ ਕੁਝ ਨਹੀਂ ਸਬਰਦਾ ਜ਼ਿੰਦਗੀ ਦਾ।
ਅਲਹ ਗੈਬ ਸਗਲ ਘਟ ਪੀਤਰ, ਹਿਰਦੈ ਲੇਹ ਵਿਚਾਰੀ।
ਕਹਿਣ ਲੱਗੇ ਅੱਲਾ ਗੈਬ, ਅਲਹ ਗੈਬ, ਗੈਬ ਮੈਨੇ ਗੁਪਤ, ਜਿਹੜਾ ਪਰਮੇਸ਼ਰ ਹੈ ਨਾ ਵਾਹਿਗੁਰੂ, ਉਹ ਸਾਰਿਆਂ ਦੇ ਵਿਚ ਗੁਪਤ ਹੋ ਕੇ ਬੈਠਾ ਹੋਇਆ। ਗੈਬ ਮੈਨੇ ਗੁਪਤ ਹੋਣਾ, ਲੁਕਿਆ ਹੋਇਆ ਸਾਰਿਆਂ ਦੇ ਵਿਚ, ਪ੍ਰਗਟ ਹੁੰਦਾ ਗੁਰੂ ਕੇ ਸ਼ਬਦ ਦੇ ਨਾਲ। ਅਲੋ ਗੈਬ ਸਗਲ ਘਟ ਭੀਤਰ, ਸਾਰੇ ਸਰੀਰਾਂ ਦੇ ਵਿਚ ਹੈ, ਆਪਣੇ ਹਿਰਦੇ ਵਿਚ ਵਿਚਾਰ ਕਰਕੇ ਵੇਖ ਲੈ।
ਹਿੰਦੂ ਤੁਰਕ ਦੋਹੂ ਮਹਿ ਇਕ, ਕਹਿ ਕਬੀਰ ਪੁਕਾਰੀ।
ਹਿੰਦੂਆਂ ਵਿਚ ਤੇ ਮੁਸਲਮਾਨਾਂ ਵਿਚ ਇਕੋ ਵਾਹਿਗੁਰੂ ਵਸਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਅਸੀਂ ਪੁਕਾਰ ਕੇ ਵੇਖਿਆ, ਸਾਰਿਆਂ ਵਿਚ ਇਕ ਹੈ, ਇਸ ਕਰਕੇ ਤੂੰ ਆਪਣੇ ਦੀਨ ਦਾ ਆਸਰਾ ਲੈ ਕੇ ਜੀਵਾਂ ਨੂੰ ਕਿਉਂ ਸੰਘਾਰਨਾ, ਕਿਉਂ ਮਾਰਨਾ ਹੈ। ਕਬੀਰ ਸਾਹਿਬ ਇਹ ਜਿਹੜੇ ਉਦਾਹਰਨ ਦਿੰਦੇ ਨੇ, ਔਰ ਸਾਧ ਸੰਗਤ ਜੀ ਇਹ ਸ਼ਬਦ ਵਿਚ ਉਨ੍ਹਾਂ ਦਾ ਵੀ ਜਵਾਬ ਹੈ, ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੋਇਆ ਵੀ ਮਾਸ ਖਾ ਲਿਆ ਕਰੋ, ਕੋਈ ਗੱਲ ਨਹੀਂ, ਇਹ ਸ਼ਬਦ ਦੇ ਅਰਥ ਕਰਕੇ ਸੁਣਾਓ ਇਹਦੇ ਵਿਚ ਕੀ ਲਿਖਿਆ ਹੋਇਆ। ਹੋਰ ਵੀ ਬੜੇ ਸ਼ਬਦ ਨੇ, ਬਸ ਇੱਕੋ ਰੱਖਿਆ ਹੋਇਆ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਉਹ ਸ਼ਬਦ ਕਿਹਦੇ ਪਰ ਥਾ ਉਚਾਰਿਆ ਸੀ ਇਹ ਨਹੀਂ ਕਿਸੇ ਨੂੰ ਦੱਸਦੇ ਵੀ ਕਿਉਂ ਉਚਾਰਿਆ। ਉਥੇ ਖਾਣ ਦਾ ਹੁਕਮ ਨਹੀਂ ਦਿੱਤਾ, ਮਹਾਰਾਜ ਨੇ ਕਿਹਾ ਵੀ ਜੇ ਤੂੰ ਛੱਡਿਆ ਤੇ ਝਗੜਾ ਨਾ ਕਰ ਵੀ ਕਿਸੇ ਦੇ ਨਾਲ, ਤੂੰ ਛੱਡਿਆ ਤੇ ਛੱਡ ਦੇ। ਪਰ ਅਸੀਂ ਆਹ ਸ਼ਬਦ ਕਦੀ ਨਹੀਂ ਲਿਆਉਂਦੇ ਅੱਗੇ, ਜਿਹੜੇ ਕਬੀਰ ਸਾਹਿਬ ਤੇ ਹੋਰ ਵੀ ਕਈ ਥਾਵਾਂ ਤੇ ਲਿਖੇ ਦੇ ਆਉਂਦੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।